ਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੂਹੀ ਮਹਲਾ ਪਹਿਲਾ, ਕੌਣ ਤਰਾਜੀ ਕਵਨ ਤੁਲਾ, ਤੇਰਾ ਕਵਨ ਸਰਾਫ ਬੁਲਾਵਾ, ਕੌਣ ਗੁਰੂ ਕਾ ਪਹਿ ਦਿਖਿਆ ਲੇਵਾ, ਕੈ ਪਹਿ ਮੁੱਲ ਕਰਾਵਾ, ਕੌਣ ਤਰਾਜੀ ਕਵਨ ਤੁਲਾ, ਤੇਰਾ ਕਵਨ ਸਰਾਫ ਬੁਲਾਵਾ, ਕੌਣ ਗੁਰੂ ਕੈ ਪਹਿ ਦਿਖਿਆ ਲੇਵਾ, ਕੈ ਪਹਿ ਮੁੱਲ ਕਰਾਵਾ, ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ, ਤੂੰ ਜਲ ਥਲ ਮਹੀਅਲ ਭਾਰ ਭੋਰ ਲੀਨਾ, ਤੂੰ ਆਪੇ ਸਰਬ ਸਮਾਣਾ, ਰਹਾਉ ਮਨ ਤਾਰਾ ਜੀ ਚਿਤ ਤੁਲਾ, ਤੇਰੀ ਸੇਵ ਸਰਾਫ ਕਮਾਵਾ, ਘਟ ਹੀ ਭੀਤਰ ਸੋ ਸਹੁ ਤੋਲੀ, ਇਨ ਬਿਦ ਚਿਤ ਰਹਾਵਾ, ਆਪੇ ਕੰਡਾ ਤੋਲਤ ਰਾਜੀ, ਆਪੇ ਤੋਲ ਨਹਾਰਾ, ਆਪੇ ਦੇਖਾ ਆਪੇ ਬੂਝਾ, ਆਪੇ ਹੈ ਵਣਜਾਰਾ, ਅੰਧਲਾ ਨੀਚ ਜਾਤ ਪਰਦੇਸੀ, ਖਿਨਿਆਵਾ ਤਿਲ ਜਾਵਾ, ਤਾ ਕੀ ਸੰਗਤ ਨਾਨਕ ਰਹਿੰਦਾ, ਕਿਉਂ ਕਰ ਮੂੜਾ ਪਾਵਾ, ਅੰਧਲਾ ਨੀਚ ਜਾਤ ਪਰਦੇਸੀ, ਖਿਨਿਆਵਾ ਤਿਲ ਜਾਵਾ, ਤਾ ਕੀ ਸੰਗਤ ਨਾਨਕ ਰਹਿੰਦਾ, ਕਿਉਂ ਕਰ ਮੂੜਾ ਪਾਵਾ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡੰਡੌਤ ਬੰਦਨ ਅਨੇਕ ਵਾਰ, ਸਰਬ ਕਲਾ ਸਮਰੱਥ, ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੀ ਕਰ ਹੱਥ, ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੀ ਕਰ ਹੱਥ। ਪਰਮ ਸਤਿਕਾਰਯੋਗ ਤਖਤ ਚਬਰ ਛਤਰ ਦੇ ਮਾਲਕ ਗੁਰਤਾ ਗੱਦੀ 'ਤੇ ਬਿਰਾਜਮਾਨ ਦਸਾਂ ਹੀ ਪਾਤਸ਼ਾਹੀਆਂ ਦੇ ਪ੍ਰਤੱਖ ਸਰੂਪ साहिब गरीबन वास श्री गुरु ग्रंथ साहिब जी महाराज सच्चे पातशाह जी की पवित्र निघी गोद दे अंदर गुरद्वारा दीवान हाल मंजी साहिब विखे नेता प्रति दे नितनेम अनुसार दूरों नेड़ों चल के जीवन दे जरूरी रुझेव्यां चों समां कढ़दिआं होए आ हाजरियां भर रहे गुरु का खास रूप गुरु खालसा साध संगत जीओ सर्वत संगत वडभागे हो जो अज अमृत वेले सोनी पातशाह धन गरीबन वास श्री गुरु रामदास साहब जी महाराज सच्चे पातशाह जी के पवित्र दरबार सचखंड श्री हरिमंदर साहिब जी तो अमृत वेले का जो आवाजा अमृत वेले का मुख वाक जो हुक्मनामे दे रूप चाप संगत ने सरवण किया तिस दी विचार नेता प्रति आप संगत सरवण करदे हो भावें उस स्थान ते पुज करके भावें देश विदेश अंदर PTC पंजाबी चैनल दे माध्यम राही घरां विच बैठ के सरवण कर रहे हो सर्वत संगत वडभागे हो सतगुरां दे पावन चरणां दे विच सुरत नूं जोड़न दे लई सतगुरु महाराज दे दरबार चों असीस प्राप्त करन लई गुरु दरबार च हाजरी लवाउण दी खातर गज वज के फतेह बुलाओ वाहिगुरू जी का खालसा वाहिगुरू जी की फतेह। अज का जो पवित्र मुख वाक आप संगत ने सरवण किया निरंकारी जोत आप नारायण कला धार जग मह परवरियो जोत रूप हरे आप गुरु नानक कहायो आप परमेश्वर अकाल पुरख वाहिगुरु ने जगत जलंधे नूं तारण दे लई जगत दे अंदर गुरु नानक नाम रखा के चौहं वर्णा नूं सांझा उपदेश बख्शे आ। धन गुरु गरीबन वास श्री गुरु नानक देव साहिब जी महाराज जी दे उचारण कीती हुई अमृतमई बाणी दे विचों ये पावन शब्द जो सूही राग दे अंदर पावन अंग 730 उपर सुभाईमान है इस शब्द दे अंदर सतगुरु जी जग्यासु दे रूप दे विच सवाल पुछदे ने फिर गुरु रूप होके आप ही सतगुरु जवाब बख्शदे उत्तर दिंदे ने। सतगुरु जी ने आरंभ दे विच सवाल कीता कौन तराजी इत्थे जिहड़ा कौन शब्द है यह सवालिया है प्रश्न चिन्ह। फिर सतगुरु महाराज सच्चे पातशाह ने कहा कवन तुला कवन सराफ बुलावा कौन गुरु का पह दीखिया लेवा कै पह मुल करावा। जिथे पहले पदे विच सवाल कीते आ उथे नाल ही चौथे पदे विच भी सतगुरु जी ने अंधला नीच जात परदेसी खेने आवै तिल जावै ताकि संगत नानक रहदा क्यों कर मूड़ा पावै। ये जिहड़ा मूड़ा मूर्ख जीव है वो वाहिगुरु जी दे थां नूं किवें पा सकदा है क्योंकि वो वाहिगुरु दा अंत नहीं सी पा सकदे। सतगुरु जी ने इत्थे रहाओ दे पदे च बचन कीता मेरे लाल जीओ तेरा अंत ना जाना तेरा अंत नहीं असी जान सकते, तेरा था नहीं पा सकते। असी नेता प्रति जप बाणी च पढ़ते हैं जप जी साहिब अंदर अंत न सिफती कह अंत, वो वाहिगुरु का अंत तो असी की पा सकना सी, उहदियां सिफतां दा ही अंत नहीं पा सकते। वेखो आल वर्ल्ड दे विच जिथे भी गुरु नानक नाम लेवा सिख वसदा है उत्थे गुरु घर है, ते गुरु घरां दे विच कीर्तन रूप विच नितनेम रूप विच कथा रूप दे विच वो वाहिगुरु दीयां सिफतां हो रहीयां ने। समुची कायनात दे विच कल्ला सिख धर्म ही नहीं, जितने धर्म ने प्रभु दीयां सिफतां कर रहे हैं, पर अज तक उहदा अंत नहीं पाया जा सकिया। इसलिए श्री गुरु नानक देव साहिब जी महाराज कहिंदे अंत ना सिफती कह अंत, उहदियां सिफतां कहण वाले का भी अंत नहीं, बेअंती ने सिफतां करन वाले। जे वेखना होवे भी कौन सिफतां करदे ने तां सोदर आपां पढ़दे हां, सोदर केहा सो कर केहा जित वै सर्ब संभाले, बाजे नाद अनेक संखां केते बावन हारे। सतगुरु जी ने ये सोदर दे विच दस्सिया भी उहनूं पौण भी गाउंदा है, पाणी भी गाउंदा है, पंजे तत्त महाराज कहिंदे उहदियां सिफतां करदे है। जितने देवी देवते पीर पैगंबर जो औलीए अवतार अंबीए गौंसीए सब उहदियां सिफतां करदे है, उहनूं धन कहिंदे है सब, पर उहदा कोई अंत नहीं पा सकिया, था नहीं पा सकिया। इसलिए सतगुरु जी ने कह दिता भी नेत नेत कथंत वेदा, जिहड़े चारे वेद ने ऋग्वेद यजुर्वेद सामवेद ते अथर्ववेद, उहनूं नेत नेत बेअंत बेअंत कहिंदे भी उहदा अंत नहीं है प्रभु दा, अंत ना करना देण ना अंत, अंत ना वेखण सुनण ना अंत, अंत ना जापै क्या मन मंत, अंत ना जापै कीता आकार, उहदे कीते हुए आकार दा भी अंत नहीं। एक देश की एक धरती की एक खंड ब्रह्मांड की, वह तो महाराज कहिंदे पातालां पाताल लख आगासां आगास, ओड़ के ओड़ कपाल थके वेद कहने कवात। वो तो जे दस्तगीर पीर ने कहा भी तो सतगुरु महाराज सच्चे पातशाह जी ने दस्तगीर दे पीर दे चेले नूं नाल लै के भाई गुरदास जी ने लिखिया नाल लेता बेटा पीर दा, धुरों पतालों लई कड़ाही। सतगुरु महाराज ने धुरों पताल आकाशां दे विच भी अपनी संगत विखा दित्ती, पर उहदा अंत नहीं कोई पा सकिया, वह सदा ही बेअंत है। इसलिए सतगुरु महाराज सच्चे पातशाह जी इत्थे फिर बख्शिश करदे ने शब्द दे भी अंदर, जे वह वाहिगुरु बेअंत है उहदा अंत नहीं पाया जा सकता, असी उहनूं किवें जाणीए। आ जिहड़े दिन चल रहे आ गुरसंगत जी, जिन्हों गुरमुख गुरसिख शहीदी हफ्ता भी असी कह दें, कल भी सचखंड श्री हरिमंदर साहब जी के हैड ग्रंथी साहब सिंह साहब ज्ञानी जगतार सिंह जी ने थोड़े समय च बड़े विद्वतापूर्ण वो दिनों के इतिहास में आप संगतां दे नाल सांझा किया। माशीवाड़े तक उन्होंने इतिहास का जिक्र किया, इधर चमकौर की गढ़ी दे विच भाई संगत सिंह ते नाल दे जिहड़े सिंह ने उन्होंने भी जूझ दियां शहीदियां पाईयां ने। वेखो कलंगियां वाले पातशाह दे गुण जे कवि रूप दे विच वेखीए तां जिन्नी रचना सतगुरु ने कर दित्ती इन्नी किसी ने जीवन विच कीती नहीं है। जे सतगुरु जी के परपकारा चितवीए तो जैसे परपकार कलंगी वाले पिता सतगुरु ने किए, ऐसे परपकार होर कोई कर ही नहीं सकता। ਨਾ ਕਿਸੇ ਨੇ ਕੀਤੇ ਆ, ਨਾ ਕਿਸੇ ਤੋਂ ਹੋਣੇ ਆ। ਜਿਨ੍ਹਾਂ ਨੂੰ ਲੋਕ ਸ਼ੂਦਰ ਕਹਿੰਦੇ ਸੀ, ਜਿਨ੍ਹਾਂ ਦੇ ਪਰਛਾਵੇਂ ਤੋਂ ਵੀ ਲੋਕ ਕਹਿੰਦੇ ਸੀ ਵੀ ਅਸੀਂ ਪਿੱਟੇ ਗਏ, ਉਹਨਾਂ ਨੂੰ ਮਹਾਰਾਜ ਨੇ ਕਿਹਾ ਗਰੀਬ ਸਿੱਖਣ ਕੋ ਦੇਉ ਪਾਤਸ਼ਾਹੀ, ਯਾਦ ਕਰੈ ਹਮਰੀ ਗੁਰਿਆਈ। ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨਾਂ ਗਰੀਬਾਂ ਨਿਮਾਣਿਆਂ ਨਿਤਾਣਿਆਂ ਲਤਾੜੇ ਹੋਏ ਲੋਕਾਂ ਨੂੰ ਪਾਤਸ਼ਾਹੀਆਂ ਬਖਸ਼ੀਆਂ। ਜਿਸ ਕਲੰਗੀ ਵਾਲੇ ਪਾਤਸ਼ਾਹ ਨੇ ਬਖਸ਼ਿਸ਼ ਕਰਕੇ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ, ਜੀਵਨ ਵਿੱਚ ਜੰਗ ਕੀਤੇ, ਸਤਿਗੁਰੂ ਦੇ ਜੰਗਾਂ ਜੈਸੇ ਜੰਗ ਵੀ ਕਿਤੇ ਇਤਿਹਾਸ ਦੇ ਵਿੱਚ ਨਹੀਂ ਮਿਲਦੇ, ਬੜੇ ਵਿਲੱਖਣ ਸਤਿਗੁਰੂ ਜੀ ਦੇ ਕੌਤਕ, ਉਹ ਅੱਜ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੰਗੇ ਚਰਨੀ ਮਾਛੀਵਾੜੇ ਪੁੱਜੇ ਆ, ਅਤੇ ਇੱਧਰ ਸਿੰਘਾਂ ਨੇ ਜੂਝਦਿਆਂ ਹੋਇਆਂ ਸ਼ਹਾਦਤਾਂ ਦੇ ਜਾਮ ਪੀਤੇ ਆ। ਮੈਂ ਸੂਖਮ ਇਤਿਹਾਸ ਦਾ ਜ਼ਿਕਰ ਕਰਾਂ, ਇੱਧਰ ਕਹਿੰਦੇ ਬੀਬੀ ਸ਼ਰਨ ਕੌਰ ਆਈ ਹੈ, ਡਾਕਟਰ ਭਾਈ ਵੀਰ ਸਿੰਘ ਜੀ ਨੇ ਜ਼ਿਕਰ ਕੀਤਾ, ਬੀਬੀ ਸ਼ਰਨ ਕੌਰ ਨੇ ਆ ਕੇ ਕਹਿੰਦੇ ਦੀਵਾ ਜਗਾਇਆ, ਦੀਵਾ ਜਗਾ ਕਰਕੇ ਸਿੰਘਾਂ ਦੇ ਸਰੀਰਾਂ ਨੂੰ ਵੇਖ ਰਹੀ ਹੈ, ਲਾਸ਼ਾਂ ਦੇ ਵਿੱਚੋਂ ਸਿੰਘਾਂ ਦੇ ਸਰੀਰ ਪਹਿਚਾਣ ਰਹੀ ਹੈ, ਨਾਲ ਵਾਹਿਗੁਰੂ ਵਾਹਿਗੁਰੂ ਕਰਦੀ ਹੋਈ ਬੈਰਾਗ ਦੇ ਅੱਥਰੂ ਵਹਾਉਂਦੀ ਹੋਈ ਕਹਿੰਦੀ ਇਹ ਕਲੰਗੀਆਂ ਵਾਲੇ ਪਿਤਾ ਸਤਿਗੁਰੂ, ਭੈਣ ਤੋਂ ਤਾਂ ਇੱਕ ਭਰਾ ਦੀ ਲੋਥ ਨਹੀਂ ਵੇਖੀ ਜਾਂਦੀ, ਅੱਜ ਮੈਂ 40 ਭਰਾਵਾਂ ਦੇ ਸਰੀਰ 40 ਭਰਾਵਾਂ ਦੀਆਂ ਲੋਥਾਂ ਚੁੱਕਣੀ ਹੈ, ਮੈਨੂੰ ਬਲ ਬਖਸ਼ੀ। ਡਾਕਟਰ ਭਾਈ ਵੀਰ ਸਿੰਘ ਬੜਾ ਸੋਹਣਾ ਪ੍ਰਸੰਗ ਲਿਖਦੇ ਆ, ਕਹਿੰਦੇ ਬੀਬੀ ਸ਼ਰਨ ਕੌਰ ਨੇ ਸਿੰਘਾਂ ਦੇ ਸਰੀਰ ਮੈਦਾਨੇ ਜੰਗ ਦੇ ਵਿੱਚੋਂ ਇਕੱਤਰਿਤ ਕੀਤੇ ਹੈ, ਇੱਕ ਥਾਂ ਚਿਖਾ ਤਿਆਰ ਕਰਕੇ ਸਾਰੇ ਸਰੀਰ ਵੇਖੋ ਬੀਬੀ ਕਿੱਡੀ ਬਹਾਦਰ ਹੋਵੇਗੀ। ਬੀਬੀ ਸ਼ਰਨ ਕੌਰ ਨੇ ਗੁਰਸੰਗਤ ਜੀ ਉਸ ਵੇਲੇ 40 ਸਿੰਘਾਂ ਦੇ ਜਿਹੜੇ ਸਰੀਰ ਸੀ, ਸਿੰਘਾਂ ਦੇ ਸਰੀਰ ਉਹ ਚਿਖਾ 'ਤੇ ਰੱਖ ਕੇ ਇਕੱਤਰ ਕਰਕੇ ਇਕੱਠਿਆਂ ਦਾ ਸੰਸਕਾਰ ਕੀਤਾ, ਕੋਲ ਬਹਿ ਕੇ ਕਹਿੰਦੇ ਸੋਹਲੇ ਦਾ ਪਾਠ ਕਰ ਰਹੀ ਹੈ। ਡਾਕਟਰ ਭਾਈ ਵੀਰ ਸਿੰਘ ਲਿਖਦੇ ਆ, ਕਹਿੰਦੇ ਜਾਲਮਾਂ ਨੇ ਵੇਖਿਆ ਵੀ ਇੱਕ ਸਵਾਣੀ ਚਿਖਾ ਬਲ ਰਹੀ ਹੈ, ਕੋਲ ਬੈਠੀ ਕੁਝ ਪੜ੍ਹ ਰਹੀ ਹੈ, ਕੋਲ ਆ ਕੇ ਵੇਖਿਆ ਉਹਨਾਂ ਨੇ ਵੀ ਸਾਰੇ ਸਿੰਘਾਂ ਦਾ ਨੇ ਸੰਸਕਾਰ ਕੀਤਾ, ਬਾਣੀ ਪੜ੍ਹਦੀ ਨੂੰ ਸੋਹਲਾ ਪੜ੍ਹਦੀ ਨੂੰ ਕਹਿੰਦੇ ਚੁੱਕ ਕੇ ਚਿਖਾ ਦੇ ਵਿੱਚ ਜਿਉਂਦੀ ਨੂੰ ਸੁੱਟ ਦਿੱਤਾ, ਉਹਨਾਂ ਸਿੰਘਾਂ ਦੇ ਨਾਲ ਹੀ ਜਿਉਂਦੀ ਦਾ ਬੀਬੀ ਦਾ ਸੰਸਕਾਰ ਹੋਇਆ। ਉਸ ਬਹਾਦਰ ਬੀਬੀ ਸ਼ਰਨ ਕੌਰ ਨੇ ਉਹਨਾਂ ਸਿੰਘਾਂ ਦਾ ਅੰਤਮ ਸੰਸਕਾਰ ਕੀਤਾ, ਅਤੇ ਜਿੱਥੇ ਸਿੰਘਾਂ ਨਾਲ ਕੀਤਾ ਉੱਥੇ ਨਾਲ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਅਤੇ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਦਾ ਵੀ ਸੰਸਕਾਰ ਕੀਤਾ। ਧੰਨ ਕਲੰਗੀ ਵਾਲੇ ਪਿਤਾ ਸਤਿਗੁਰੂ, ਸਤਿਗੁਰੂ ਜੈਸਾ ਦਾਨੀ ਵੀ ਕੋਈ ਨਹੀਂ। ਵੇਖੋ ਜਿਸ ਵੇਲੇ 9 ਸਾਲ ਦੀ ਉਮਰ ਸੀ ਉਸ ਵੇਲੇ ਪਿਤਾ ਨੂੰ ਤੋਰਿਆ, ਦੂਸਰੇ ਧਰਮ ਦੀ ਰਾਖੀ ਲਈ ਪਿਤਾ ਦਾ ਬਲੀਦਾਨ, ਅਤੇ ਅੱਜ ਗੁਰਸੰਗਤ ਜੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਉਦੋਂ ਪੁੱਤਰ ਸੀ ਪਿਤਾ ਦਾ ਬਲੀਦਾਨ, ਅੱਜ ਜੇ ਪਿਤਾ ਬਣੇ ਨੇ ਤਾਂ ਪੁੱਤਰਾਂ ਦਾ ਵੀ ਬਲੀਦਾਨ। ਧੰਨ ਕਲੰਗੀ ਵਾਲੇ ਪਾਤਸ਼ਾਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦੋਵੇਂ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋਈ ਹੈ, ਇੱਥੇ ਮੈਂ ਜ਼ਿਕਰ ਕਰਨਾ ਯੋਗ ਸਮਝਾਂਗਾ। ਅਸੀਂ ਅਸਥਾਨ ਵੇਖਦੇ ਹਾਂ ਚਮਕੌਰ ਦੀ ਗੜੀ, ਉਸ ਵੇਲੇ ਕਹਿੰਦੇ ਇੱਕ ਸਿੰਘ ਆਇਆ, ਉਹਨੇ ਜਿਹੜਾ ਸਾਰਾ ਅੰਗੀਠਾ ਸੀ ਉਹਦੀ ਰਾਖ ਇਕੱਤਰਿਤ ਕੀਤੀ ਹੈ ਅਤੇ ਇੱਕ ਥਾਂ ਦੱਬ ਦਿੱਤੀ ਸੀ। ਸਮਾਂ ਬੀਤਦਾ ਗਿਆ, ਚਮਕੌਰ ਦੀ ਗੜੀ ਦਾ ਤਾਂ ਸਾਨੂੰ ਪਤਾ ਲੱਗਿਆ, ਅਸੀਂ ਦਰਸ਼ਨ ਕਰਦੇ ਸੀ, ਪਰ ਗੁਰਸੰਗਤ ਜੀ ਜਿਸ ਥਾਂ ਉਹ ਸਾਹਿਬਜ਼ਾਦਿਆਂ ਦਾ ਸੰਸਕਾਰ ਹੋਇਆ, ਸਿੰਘਾਂ ਦਾ ਸੰਸਕਾਰ ਹੋਇਆ, ਉਹਨਾਂ ਦੀ ਰਾਖ ਦੱਬੀ ਗਈ, ਉਹਦਾ ਖਾਲਸੇ ਨੂੰ ਨਹੀਂ ਸੀ ਪਤਾ ਸਥਾਨ ਦਾ। ਮੈਂ ਇੱਥੇ ਜ਼ਿਕਰ ਕਰਨਾ ਯੋਗ ਸਮਝਾਂਗਾ, ਇੱਕ ਵਿਦਵਾਨ ਲਿਖਦਾ ਕਹਿੰਦੇ ਬੇਲਾ ਪਿੰਡ ਦੇ ਰਹਿਣ ਵਾਲਾ ਭਾਈ ਦਿਆਲ ਸਿੰਘ ਉਹ ਨੇਤਾ ਪ੍ਰਤੀ ਅੰਮ੍ਰਿਤ ਵੇਲੇ ਉੱਠਦਾ ਹੈ, ਨੰਗੇ ਚਰਨੀ ਚਮਕੌਰ ਦੀ ਗੜੀ ਵੱਲ ਜਾਂਦਾ ਹੈ। ਨੇਤਾ ਪ੍ਰਤੀ ਅੰਮ੍ਰਿਤ ਵੇਲੇ ਨੰਗੇ ਚਰਨੀ ਪੈਦਲ ਜਾ ਕੇ ਸਤਿਗੁਰੂ ਦੇ ਅਸਥਾਨ ਦੇ ਦਰਸ਼ਨ ਕਰਦਾ ਅਤੇ ਜਾ ਕੇ ਅਰਦਾਸ ਕਰਦਾ, ਮਹਾਰਾਜ ਅਸੀਂ ਮਕਾਨਾਂ ਦੇ ਵਿੱਚ ਰਹਿੰਦੇ ਹਾਂ, ਸੋਹਣੇ ਮਕਾਨ ਬਣਾਏ ਨੇ, ਲੋਕਾਂ ਦੀਆਂ ਯਾਦਗਾਰਾਂ ਬਣੀਆਂ ਹੋਈਆਂ ਧਰਤੀ 'ਤੇ, ਮਹਾਰਾਜ ਤੇਰੇ ਸਾਹਿਬਜ਼ਾਦਿਆਂ ਨੇ ਸਾਡੀ ਖਾਤਰ ਸ਼ਹਾਦਤਾਂ ਦੇ ਜਾਮ ਪੀਤੇ, ਉਹਨਾਂ ਦਾ ਅੰਤਲਾ ਜਿਹੜਾ ਅਸਥਾਨ ਹੈ ਉਹ ਸਾਨੂੰ ਬਖਸ਼ਿਸ਼ ਕਰੋ, ਦੱਸੋ ਕਿੱਥੇ ਹੈ। ਉਹ ਕਹਿੰਦੇ ਇਲਾਕੇ ਦੇ ਜਿਹੜੇ ਪੁਰਾਣੇ ਬਜ਼ੁਰਗ ਉਹਨਾਂ ਤੋਂ ਪੁੱਛਦਾ, ਕੁਝ ਸਮੇਂ ਬਾਅਦ ਉਹਨੂੰ ਪੁੱਛਦਿਆਂ ਉਹ ਅਸਥਾਨ ਦਾ ਪਤਾ ਲੱਭ ਗਿਆ। ਫਿਰ ਕਹਿੰਦੇ ਉਹ ਅਸਥਾਨ 'ਤੇ ਉਸਨੇ ਅਸਥਾਨ ਬਣਾਉਣ ਦੀ ਅਰਦਾਸ ਕੀਤੀ ਉਹ ਥਾਂ 'ਤੇ, ਅਤੇ ਇੱਥੇ ਜ਼ਿਕਰਯੋਗ ਹੈ ਵਿਦਵਾਨ ਲਿਖਦਾ ਕਹਿੰਦੇ ਭਾਈ ਦਿਆਲ ਸਿੰਘ ਨੇ ਉਸ ਦਿਨ ਅਰਦਾਸ ਕੀਤੀ, ਗ੍ਰੰਥੀ ਸਿੰਘ ਤੋਂ ਅਰਦਾਸ ਕਰਾਈ ਵੀ ਭਾਈ ਸਾਹਿਬ ਤੁਸੀਂ ਅਰਦਾਸ ਕਰੋ ਵੀ ਸਤਿਗੁਰੂ ਮਹਾਰਾਜ ਤੁਹਾਡੇ ਸਾਹਿਬਜ਼ਾਦਿਆਂ ਦਾ ਅਤੇ ਸਿੰਘਾਂ ਦਾ ਜਿਹੜਾ ਇਹ ਸੰਸਕਾਰ ਦਾ ਸਥਾਨ ਹੈ, ਇਹ ਸੀਸਗੰਜ ਹੈ, ਇਹ ਅਸਥਾਨ 'ਤੇ ਅਸਥਾਨ ਬਣ ਜਾਵੇ ਅਤੇ ਮੇਰੀ ਬੰਸ਼ ਨਾ ਰਹੇ। ਗ੍ਰੰਥੀ ਸਿੰਘ ਹੈਰਾਨ ਹੋ ਗਿਆ, ਕਹਿਣ ਲੱਗਿਆ ਭਾਈ ਦਿਆਲ ਸਿੰਘ ਬੰਸ਼ ਕਿਉਂ ਨਾ ਰਹੇ। ਬੈਰਾਗ ਵਿੱਚ ਆ ਕੇ ਭਾਈ ਦਿਆਲ ਸਿੰਘ ਕਹਿਣ ਲੱਗਿਆ, ਪੁੱਤਰਾਂ ਦੇ ਦਾਨੀ ਧੰਨ ਕਲੰਗੀਧਰ ਪਿਤਾ ਨੇ ਬਖਸ਼ਿਸ਼ ਕੀਤੀ, ਵਚਨ ਕੀਤਾ ਪੰਥ ਵਸੇ ਮੈਂ ਉਜੜਾਂ, ਮਨ ਚਾਹੋ ਘਨੇਰਾ ਮੇਰਾ ਪੰਥ ਵਸਦਾ ਰਹੇ, ਆਪਣਾ ਸਰਬੰਸ਼ ਸਾਡੇ ਤੋਂ ਕੁਰਬਾਨ ਕਰ ਦਿੱਤਾ ਅਤੇ ਅੱਜ ਉਹ ਪੁੱਤਰਾਂ ਦੇ ਦਾਨੀ ਸਰਬੰਸ਼ ਦਾਨੀ ਪਿਤਾ ਦੇ ਮੈਂ ਪੁੱਤਰਾਂ ਦਾ ਸਥਾਨ ਬਣਾ ਰਿਹਾ, ਕੱਲ੍ਹ ਨੂੰ ਕਿਤੇ ਮੇਰੀ ਔਲਾਦ ਆ ਕੇ ਮੇਰ ਨਾ ਮਾਰਨ ਬਹਿ ਜਾਵੇ ਵੀ ਮੇਰੇ ਪਿਤਾ ਨੇ ਇਹ ਥਾਂ ਬਣਾਇਆ ਸਾਡਾ ਥਾਂ ਹੈ। ਤੁਸੀਂ ਰੋਜ਼ ਜਿੰਨਾ ਚਿਰ ਸਥਾਨ ਨਹੀਂ ਮੰਨਦਾ ਅਰਦਾਸ ਕਰਿਆ ਕਰੋ ਮੇਰੇ ਘਰ ਔਲਾਦ ਨਾ ਹੋਵੇ, ਪੁੱਤਰ ਨਾ ਹੋਵੇ। ਉਹ ਭਾਈ ਦਿਆਲ ਸਿੰਘ ਨੇ ਉਹ ਸਥਾਨ ਬਣਾਇਆ ਜਿਹਦੇ ਅਸੀਂ ਦਰਸ਼ਨ ਕਰਦੇ ਹਾਂ। ਇੱਧਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਲਾਬੇ ਮਸੰਦ ਦੇ ਘਰੇ ਨੇ, ਸਵੇਰ ਦਾ ਸਮਾਂ ਹੋਇਆ, ਆਪ ਸੰਗਤਾਂ ਨੇ ਕੱਲ੍ਹ ਸਰਵਣ ਕੀਤਾ ਸੀ ਕਿਵੇਂ ਗੁਲਾਬਾ ਮਸੰਦ ਡਰੇ ਹੈ, ਤ੍ਰਭ ਕੇ ਉੱਠੇ ਹੈ। ਸਤਿਗੁਰੂ ਜੀ ਦੀ ਹਜ਼ੂਰੀ 'ਚ ਗੁਰਪ੍ਰਤਾਪ ਸੂਰਜ ਗ੍ਰੰਥ ਜੇਕਰ ਆਉਂਦਾ ਕਹਿੰਦੇ 5 ਰੁਪਈਏ ਥਾਲ ਦੇ ਵਿੱਚ ਕੁਝ ਵਸਤਰ ਰੱਖ ਕੇ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਆਰਾਮ ਕਰਦਿਆਂ ਨੂੰ ਉਠਾਇਆ, ਆ ਕੇ ਭਾਵ ਸੁੱਤਿਆਂ ਨੂੰ ਉਠਾਇਆ। ਮਹਾਰਾਜ ਉੱਠ ਕੇ ਵੇਖਦੇ ਹੈ ਤਾਂ ਉਸ ਵੇਲੇ ਜਿਵੇਂ ਵਿਦਾਇਗੀ ਦੇਈਦੀ ਹੈ ਨਾ, ਕਿਸੇ ਨੂੰ ਸਿਰਪਾਓ ਦੇਈਦਾ, ਇਉਂ ਸਤਿਗੁਰੂ ਅੱਗੇ ਵਸਤਰ ਰੱਖ ਕੇ ਮੱਥਾ ਟੇਕਿਆ। ਮਹਾਰਾਜ ਕਹਿਣ ਲੱਗੇ ਗੁਲਾਬਿਆ ਕੀ ਕਰ ਰਹੇ? ਕਹਿਣ ਲੱਗਿਆ ਮਹਾਰਾਜ ਸਰਕਾਰ ਬੜੀ ਜ਼ਾਲਮ ਹੈ, ਅਸੀਂ ਮਾੜੇ ਹਾਂ, ਤੁਸੀਂ ਕਿਰਪਾ ਕਰੋ ਹੁਣ ਇੱਥੋਂ ਚਲੇ ਜਾਓ। ਮੈਂ ਕਹਿੰਦਾ ਗੁਰਸਿੱਖੋ ਕਿਹੋ ਜਿਹਾ ਸਮਾਂ ਹੋਵੇਗਾ, ਦੀਨ ਦੁਨੀਆ ਦੇ ਮਾਲਕ ਸਤਿਗੁਰੂ ਤਿੰਨਾਂ ਲੋਕਾਂ ਦੇ ਮਾਲਕ, ਅੱਜ ਸਿੱਖ ਕਹਿ ਰਿਹਾ ਮਹਾਰਾਜ ਮੇਰੇ ਘਰ 'ਚੋਂ ਚਲੇ ਜਾਓ। ਸਤਿਗੁਰੂ ਸੱਚੇ ਪਾਤਸ਼ਾਹ ਹੱਸ ਕੇ ਕਹਿਣ ਲੱਗੇ ਗੁਲਾਬਿਆ ਤੂੰ ਮਾੜਾ ਨਹੀਂ, ਤੂੰ ਤਾਂ ਜ਼ੋਰਾਵਰ ਹੈ, ਤੇਰੇ 'ਤੇ ਬਖਸ਼ਿਸ਼ ਕਰਨ ਆਏ ਹਾਂ। ਕਹਿਣ ਲੱਗਿਆ ਨਹੀਂ ਮਹਾਰਾਜ ਮੈਂ ਤਾਂ ਮਾੜਾ ਹੈਗਾ। ਮਹਾਰਾਜ ਕਹਿਣ ਲੱਗੇ ਤੈਨੂੰ ਜ਼ੋਰਾਵਰ ਦੀ ਪਦਵੀ ਦੇਣ ਲੱਗੇ ਸੀ, ਤੈਥੋਂ ਲੈਤੇ ਨਹੀਂ ਗਏ, ਤੂੰ ਮਾੜਾ ਹੀ ਰਹੇਗਾ। ਉਸ ਵੇਲੇ ਮਾਤਾ ਗੁਰਦੇਈ ਜਿਹਨੇ ਹੱਥੀਂ ਸਤਿਗੁਰੂ ਜੀ ਲਈ ਬਸਤਰ ਤਿਆਰ ਕੀਤਾ ਸੀ, ਸਤਿਗੁਰੂ ਨੂੰ ਯਾਦ ਕਰਦੇ ਸੀ, ਮਹਾਰਾਜ ਨੇ ਸੁਨੇਹਾ ਭੇਜ ਕੇ ਉਹ ਤੋਂ ਬਸਤਰ ਮੰਗਾਇਆ, ਮਾਤਾ ਨੂੰ ਬੁਲਾਇਆ, ਮਾਤਾ ਨੇ ਸਤਿਗੁਰੂ ਦੇ ਦਰਸ਼ਨ ਕੀਤੇ, ਮਾਤਾ ਨੂੰ ਸਤਿਗੁਰੂ ਜੀ ਨੇ ਵਰ ਦਿੱਤੇ ਮਹਾਰਾਜ ਬਖਸ਼ਿਸ਼ ਕਰਕੇ। ਕਹਿਣ ਲੱਗੇ ਮਾਤਾ ਹੁਣ ਤੇਰਾ ਅੰਤਲਾ ਸਮਾਂ ਆ ਗਿਆ, ਤੂੰ ਹੁਣ ਸਾਡੇ ਚਰਨਾਂ ਵਿੱਚ ਹੀ ਨਿਵਾਸ ਕਰੇਂਗੀ। ਸਤਿਗੁਰੂ ਦੇ ਦਰਸ਼ਨ ਕਰਦਿਆਂ ਕਰਦਿਆਂ ਮਾਤਾ ਨੇ ਸਰੀਰ ਤਿਆਗਿਆ। ਸਤਿਗੁਰੂ ਜੀ ਨੇ ਫਿਰ ਉਸ ਵੇਲੇ ਤਵਾਰੀ ਗੁਰੂ ਖਾਲਸਾ ਵਿੱਚ ਗਿਆਨੀ ਗਿਆਨ ਸਿੰਘ ਲਿਖਦੇ ਆ, ਉਹ ਬਸਤਰ ਭੇਜਿਆ ਰੰਗਾਉਣ ਦੇ ਲਈ। ਅੰਗਰੇਜ਼ ਨੇ ਭਾਵੇਂ ਕਿਹਾ ਵੀ ਇਸ ਵੇਲੇ ਰੰਗ ਦਾ ਮੱਟ ਉੱਠਿਆ ਨਹੀਂ, ਮਹਾਰਾਜ ਦੇ ਬਚਨਾਂ ਨਾਲ ਉਹ ਰੰਗ ਦਾ ਮੱਟ ਵੀ ਉੱਠਿਆ, ਬਸਤਰ ਨੰਗਾਏ, ਚੋਲਾ ਅਤੇ ਸਤਿਗੁਰੂ ਜੀ ਨੇ ਗਲ 'ਚ ਪਾਉਣ ਵਾਲਾ ਪਰਨਾ, ਉਹ ਦੋਵੇਂ ਬਸਤਰ ਮੰਗਾਏ ਨੇ। ਉਸ ਵੇਲੇ ਨਵੀ ਖਾਂ ਅਤੇ ਗਨੀ ਖਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਲਈ ਦੋਵੇਂ ਭਰਾ ਮੁਸਲਮਾਨ, ਜਿਹੜੇ 10,000 ਫੌਜ ਸਤਿਗੁਰੂ ਜੀ ਦੀ ਖੋਜ ਵਿੱਚ ਆਈ ਸੀ ਉਹਦੇ ਵਿੱਚ ਆਏ ਨੇ, ਉਹਨਾਂ ਨੇ ਵੀ ਸਤਿਗੁਰੂ ਜੀ ਦਾ ਇੱਥੇ ਆਉਣਾ ਸੁਣਿਆ, ਉਹ ਵੀ ਸਤਿਗੁਰੂ ਦੇ ਦਰਸ਼ਨਾਂ ਨੂੰ ਆਏ ਨੇ। ਅਤੇ ਸਤਿਗੁਰੂ ਮਹਾਰਾਜ ਜੀ ਨੇ ਨਵੀਂ ਖਾਂ ਅਤੇ ਗਨੀ ਖਾਂ 'ਤੇ ਮਿਹਰ ਭਰਿਆ ਸਿਰ 'ਤੇ ਹੱਥ ਰੱਖ ਕੇ ਕਿਹਾ, ਨਵੀਂ ਖਾਂ ਗਨੀ ਖਾਂ ਜਿਵੇਂ ਤੁਸੀਂ ਪਹਿਲਾਂ ਆਨੰਦਪੁਰ ਸੇਵਾ ਕਰਿਆ ਕਰਦੇ ਸੀ, ਹੁਣ 2-4 ਦਿਨ ਤੁਹਾਥੋਂ ਹੋਰ ਸੇਵਾ ਲੈਣੀ ਹੈ, ਫਿਰ ਤੁਹਾਡੇ 'ਤੇ ਖੁਸ਼ੀਆਂ ਕਰਾਂਗੇ। ਦੋਵਾਂ ਨੇ ਸੱਤ ਵਚਨ ਕਿਹਾ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਅਤੇ ਭਾਈ ਮਾਨ ਸਿੰਘ ਨੂੰ ਸਮਝਾਇਆ, ਇੱਕ ਪਲੰਘ ਮੰਗਾਇਆ, ਮੋਰ ਪੰਖ ਮੰਗਾਏ ਨੇ। ਪਲੰਘ ਦੇ ਚਾਰੇ ਪਾਸੇ ਗੁਰਪ੍ਰਤਾਪ 'ਚ ਜ਼ਿਕਰ ਆਉਂਦਾ, ਸਤਿਗੁਰੂ ਜੀ ਨੇ ਮੋਰ ਪੰਖ ਲਵਾਏ ਹੈ, ਡੰਡੇ ਲਵਾ ਕੇ ਸਤਿਗੁਰੂ ਮਹਾਰਾਜ ਨੇ ਉੱਪਰ ਚਾਨਣੀ ਲਵਾਈ ਹੈ, ਨੀਲੇ ਵਸਤਰ ਪਹਿਨੇ ਨੇ ਅਤੇ ਕੇਸ ਪਿੱਛੇ ਖੁੱਲ੍ਹੇ ਛੱਡੇ ਹੈ। ਉੱਚ ਦੇ ਪੀਰ ਦਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਭੇਸ ਬਣਾਇਆ। ਇੱਥੇ ਡਾਕਟਰ ਭਾਈ ਵੀਰ ਸਿੰਘ ਨੇ ਟਿੱਪਣੀ ਵੀ ਦਿੱਤੀ ਹੈ, ਉੱਚ ਦੇ ਪੀਰ ਸਤਿਗੁਰੂ ਮਹਾਰਾਜ ਹਨ, ਕਿਉਂ? ਕਿਉਂਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਉੱਚ ਦੇ ਪੀਰਾਂ ਕੋਲ ਗਏ ਸੀ, ਉਹਨਾਂ ਨੇ ਸਤਿਗੁਰੂ ਨੂੰ ਆਪਣਾ ਪੀਰ ਮੰਨਿਆ ਸੀ। ਅਤੇ ਜਿਹੜਾ ਵੀ ਪੀਰ ਗੱਦੀ 'ਤੇ ਬੈਠਦਾ ਨਵਾਂ, ਉਹ ਜਿਹੜੀ ਜੋਤ ਵਿੱਚ ਸਤਿਗੁਰੂ ਹੁੰਦੇ ਉਸ ਜੋਤ ਦੇ ਆ ਕੇ ਦਰਸ਼ਨ ਕਰਿਆ ਕਰਦੇ। ਅਤੇ ਦਸਵੇਂ ਜਾਮੇ ਦੇ ਵਿੱਚ ਸਤਿਗੁਰੂ ਜੀ ਨੇ ਆਪਣੇ ਆਪ ਨੂੰ ਉੱਚ ਦਾ ਪੀਰ ਜਣਾਇਆ। ਪਲੰਘ 'ਤੇ ਸਤਿਗੁਰੂ ਮਹਾਰਾਜ ਸਜੇ ਨੇ, ਅੱਗੇ ਨਵੀਂ ਖਾਂ ਅਤੇ ਗਨੀ ਖਾਂ ਨੇ ਸਤਿਗੁਰੂ ਜੀ ਦੇ ਪਲੰਘ ਨੂੰ ਚੁੱਕੇ। ਭਾਈ ਦਇਆ ਸਿੰਘ ਨੇ ਮੋਰ ਪੰਖ ਦਾ ਚੌਰ ਲਿਆ ਅਤੇ ਸਤਿਗੁਰੂ ਮਹਾਰਾਜ ਉੱਚ ਦੇ ਪੀਰ ਦਾ ਭੇਸ ਬਣਾ ਕੇ ਚੱਲੇ ਹੈ। ਚੱਲਦਿਆਂ ਚੱਲਦਿਆਂ ਅੱਗੇ ਭਾਵੇਂ ਇੱਕ ਫੌਜਦਾਰ ਨੇ ਸਤਿਗੁਰੂ ਨੂੰ ਰੋਕਿਆ, ਉੱਥੇ ਇੱਕ ਫਕੀਰ ਦੀ ਗਵਾਹੀ ਵੀ ਹੋਈ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਉੱਥੋਂ ਉੱਚ ਦੇ ਪੀਰ ਦੇ ਭੇਸ ਵਿੱਚ ਚੱਲਦਿਆਂ ਚੱਲਦਿਆਂ ਗੁਰਸੰਗਤ ਜੀ ਬਖਸ਼ਿਸ਼ਾਂ ਕਰਦਿਆਂ ਆਲਮਗੀਰ ਦੀ ਧਰਤੀ ਲੁਧਿਆਣੇ ਦੇ ਕੋਲ ਪੁੱਜੇ ਹੈ। ਉੱਥੇ ਸ਼ਹੀਦ ਭਾਈ ਮਨੀ ਸਿੰਘ ਜੀ ਦੇ ਭਰਾ ਭਾਈ ਨਗਾਈਆ ਜੀ ਨੇ ਸਤਿਗੁਰੂ ਜੀ ਨੂੰ ਘੋੜਾ ਭੇਟ ਕੀਤਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਘੋੜੇ 'ਤੇ ਸਵਾਰ ਹੋ ਕੇ ਉੱਚ ਦੇ ਪੀਰ ਦਾ ਭੇਸ ਲਾ ਕੇ ਉੱਥੋਂ ਅੱਗੇ ਬਖਸ਼ਿਸ਼ਾਂ ਕਰਨ ਚੱਲੇ ਹੈ। ਇਹ ਜਿਹੜੇ ਦਿਨ ਚੱਲ ਰਹੇ ਨੇ, ਜਿਵੇਂ ਛੋਟੇ ਸਾਹਿਬਜ਼ਾਦਿਆਂ ਦਾ ਸਤਿਗੁਰੂ ਸੱਚੇ ਪਾਤਸ਼ਾਹ ਨਾਲੋਂ ਵਿਛੜਨਾ, ਮਾਤਾ ਗੁਜਰ ਕੌਰ ਜੀ ਦਾ ਵਿਛੋੜਾ, ਅੱਗੇ ਸਾਹਿਬਜ਼ਾਦਿਆਂ ਦੀ ਸ਼ਹੀਦੀ, ਇਹ ਅਗਲੇ ਦਿਨਾਂ ਵਿੱਚ ਆਪ ਸੰਗਤਾਂ ਵਿਦਵਾਨਾਂ ਕੋਲੋਂ ਗੁਰਮੁਖ ਪਿਆਰਿਆਂ ਕੋਲੋਂ ਬਚਨ ਸਰਵਣ ਕਰੋਗੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਗੁਰਸੰਗਤ ਜੀ ਇਤਿਹਾਸ ਵੀ ਬੇਅੰਤ ਹੈ। ਜਿਵੇਂ ਅੱਜ ਦੇ ਸ਼ਬਦ ਵਿੱਚ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਵੀ ਉਹਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ, ਮੈਂ ਕਹਿੰਦਾ ਉਹ ਕਲੰਗੀਆਂ ਵਾਲੇ ਪਾਤਸ਼ਾਹ ਦਾ ਵੀ ਕੋਈ ਅੰਤ ਨਹੀਂ ਪਾ ਸਕਦਾ। ਸਰੀਰ ਦੇ ਵਿੱਚ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਇੰਨੀ ਥੋੜ੍ਹੀ ਉਮਰ ਵਿੱਚ ਇੰਨਾ ਕੁਝ ਕਰ ਗਏ। ਧੰਨ ਕਲੰਗੀ ਧਰ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਜੈਸਾ ਨਾ ਕੋਈ ਹੋਇਆ ਅਤੇ ਨਾ ਹੀ ਕੋਈ ਹੋ ਸਕਦਾ। ਉਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਨ। ਆਓ ਜੋ ਪਾਵਨ ਸ਼ਬਦ ਅੱਜ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ, ਆਰੰਭ ਤੋਂ ਵਿਚਾਰ ਸਰਵਣ ਕਰੋ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਹੇ ਮਹਲਾ ਪਹਿਲਾ, ਕੌਣ ਤਰਾਜੀ ਕਵਨ ਤੁਲਾ, ਤੇਰਾ ਕਾਵਨ ਸਰਾਫ ਬੁਲਾਵਾ।
ਧੰਨ ਗਰੀਬਨ ਵਾਸ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜਗਿਆਸੂ ਰੂਪ 'ਚ ਸਵਾਲ ਪੁੱਛਦੇ ਨੇ, ਕੌਣ ਤਰਾਜੇ, ਕਿਹੜੀ ਤਰਾਜੀ ਤੱਕੜੀ ਹੈ ਜਿਹਦੇ ਨਾਲ ਹੇ ਵਾਹਿਗੁਰੂ ਮੈਂ ਤੇਰੀਆਂ ਸਿਫਤਾਂ ਨੂੰ, ਤੇਰੀਆਂ ਬਖਸ਼ਿਸ਼ਾਂ ਨੂੰ, ਤੇਰੀਆਂ ਦਾਤਾਂ ਨੂੰ ਮੈਂ ਤੋਲ ਸਕਾਂ। ਕਵਨ ਤੁਲਾ, ਉਹ ਬੱਟੇ ਕਿਹੜੇ ਨੇ? ਕਵਨ ਸਰਾਫ ਬੁਲਾਵਾਂ ਅਤੇ ਉਹ ਜੌਹਰੀ ਕਿਹੜਾ ਹੈ, ਮੁੱਲ ਪਾਉਣ ਵਾਲਾ ਕਿਹੜਾ ਹੈ? ਕਿਉਂਕਿ ਮੁੱਲ ਪਾਉਣ ਵਾਲਾ ਵੀ ਹੋਣਾ ਚਾਹੀਦਾ ਨਾ, ਜਿਹਨੂੰ ਪਰਖ ਹੋਵੇ। ਇਹ ਨਾ ਹੋਵੇ ਵੀ ਹੱਥ 'ਚ ਫੜਿਆ ਤਾਂ ਹੀਰਾ ਹੋਵੇ, ਜਿਵੇਂ ਭਾਈ ਮਰਦਾਨਾ ਜੀ ਨੂੰ ਹੀਰੇ ਦਾ ਮੁੱਲ ਪਵਾਉਣ ਭੇਜਿਆ ਸੀ, ਕਿਸੇ ਨੇ 2 ਮੂਲੀਆਂ ਮੁੱਲ ਪਾਇਆ, ਕਿਸੇ ਨੇ ਥੋੜ੍ਹਾ ਜਿਹਾ ਗਾਜਕ ਕੱਪੜਾ ਮੁੱਲ ਪਾਇਆ, ਕਿਸੇ ਨੇ ਕੁਝ, ਕਿਸੇ ਨੇ ਕੁਝ, ਪਰ ਕਿਸੇ ਤੋਂ ਮੁੱਲ ਨਹੀਂ ਸੀ ਪਿਆ। ਸਤਿਗੁਰੂ ਮਹਾਰਾਜ ਕਹਿੰਦੇ ਜੌਹਰੀ ਕਿਹੜਾ ਹੋਵੇ ਜਿਹੜਾ ਤੇਰਾ ਮੁੱਲ ਵੀ ਪਾ ਸਕੇ। ਅਸਲ ਦੇ ਵਿੱਚ ਇੱਥੇ ਜਿਵੇਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਤਰਾਜੀ ਤੱਕੜੀ ਦਾ ਜ਼ਿਕਰ ਕੀਤਾ ਹੈ, ਤੋਲਾ ਬੱਟਿਆਂ ਦਾ ਜ਼ਿਕਰ ਕੀਤਾ, ਅਸੀਂ ਸੁਲਤਾਨਪੁਰ ਜਾਂਦੇ ਹਾਂ, ਸਤਿਗੁਰੂ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਅਸਥਾਨ ਦੇ ਦਰਸ਼ਨ ਕਰਦੇ ਹਾਂ ਮੋਦੀਖਾਨੇ ਦੇ। ਉੱਥੇ ਅੱਜ ਵੀ ਸਤਿਗੁਰੂ ਜੀ ਦੇ ਪਾਵਨ ਹਸਤ ਕਮਲਾਂ ਦੀ ਸ਼ੋਅ ਪ੍ਰਾਪਤ ਉਹ ਬੱਟੇ ਪਏ ਆ, ਜਿਹਨਾਂ ਨਾਲ ਕਿਤੇ ਸਤਿਗੁਰੂ ਮਹਾਰਾਜ ਮੋਦੀਖਾਨੇ ਵਿੱਚ 13-13 ਤੋਲਿਆ ਕਰਦੇ। ਧਿਆਨ ਦੇਣਾ, ਪੁਰਾਤਨ ਸਮਿਆਂ 'ਚ ਜਿਹੜੇ ਲੋਕ ਜਿਨਸਾਂ ਤੋਲਿਆ ਕਰਦੇ ਨਾ, ਉਹ ਇੱਕ ਨਹੀਂ ਸੀ ਕਹਿੰਦੇ। ਪਿੰਡਾਂ ਦੇ ਵਿੱਚ ਆਪ ਸੰਗਤਾਂ ਨੇ ਵੇਖਿਆ ਹੋਵੇਗਾ, ਜਿਵੇਂ ਤੱਕੜੀ ਨਾਲ ਮੰਨ ਲਓ ਕਣਕ ਤੋਲਦੇ ਆ ਨਾ, ਇੱਕ ਵਾਰੀ ਛਾਬੜਾ ਭਰ ਲਿਆ ਅਤੇ ਉਹਨੂੰ ਡੋਲ਼ ਕੇ ਦੂਜਾ ਭਰਨ ਵੇਲੇ ਫਿਰ ਉਹ 2 ਕਹਿਣ ਤੋਂ ਪਹਿਲਾਂ ਇੱਕ ਨਹੀਂ ਸੀ ਕਹਿੰਦੇ। ਉਹ ਇੱਕ ਦੀ ਥਾਂ 'ਤੇ ਬਰਕਤ ਕਿਹਾ ਕਰਦੇ, ਇਵੇਂ 2 ਦਾ ਨਾਂ ਕੁਝ ਹੋਰ ਰੱਖਿਆ ਹੁੰਦਾ, 3 ਦਾ ਨਾਂ ਕੁਝ ਹੋਰ ਰੱਖਿਆ ਹੁੰਦਾ। ਪਰ ਮੇਰੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਮੋਦੀਖਾਨਾ ਚਲਾਇਆ, ਇੱਕ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ, ਇੱਕ ਕਹਿੰਦੇ ਉਹ ਇੱਕ ਅਕਾਲ ਪੁਰਖ ਦੇ ਵਿੱਚ ਸੁਰਤ ਜੋੜ ਲੈਂਦੇ। ਸਤਿਗੁਰੂ ਨੇ ਸਾਨੂੰ ਸਿੱਖਿਆ ਦਿੱਤੀ ਹੈ ਨਾ, ਭਾਵੇਂ ਕੋਈ ਖੇਤੀ ਕਰੇ, ਭਾਵੇਂ ਕੋਈ ਚਾਕਰੀ ਨੌਕਰੀ ਕਰੇ, ਭਾਵੇਂ ਕੋਈ ਦੁਕਾਨਦਾਰੀ ਕਰੇ, ਸਤਿਗੁਰੂ ਮਹਾਰਾਜ ਨੇ ਧਰਮ ਦੀ ਕਿਰਤ ਕਰਨ ਦਾ ਮਹਾਰਾਜ ਨੇ ਹੁਕਮ ਕੀਤਾ ਵੀ ਸੱਚ ਦੀ ਕਿਰਤ ਕਰਨੀ ਹੈ। ਜਿਵੇਂ ਮੋਦੀਖਾਨੇ 'ਚ ਆਪ ਕਿਰਤ ਕੀਤੀ, ਇਵੇਂ ਸਿੱਖਾਂ ਨੂੰ ਵੀ ਉਪਦੇਸ਼ ਦਿੱਤਾ। ਜਿਵੇਂ ਪੰਚਮ ਪਾਤਸ਼ਾਹ ਦਾ ਇੱਥੋਂ ਦਾ ਹੀ ਇਤਿਹਾਸ ਹੈ, ਕਾਬਲ ਦਾ ਸਿੱਖ ਭਾਈ ਕਟਾਰੂ ਸਤਿਗੁਰੂ ਜੀ ਦੇ ਕੋਲ ਆਇਆ ਸੀ ਨਾ, ਉਹ ਭਾਈ ਕਟਾਰੂ ਨੇ ਆ ਕੇ ਮਹਾਰਾਜ ਨੂੰ ਬੇਨਤੀ ਕੀਤੀ ਸੀ ਵੀ ਮੈਨੂੰ ਉਪਦੇਸ਼ ਦਿਓ ਮਹਾਰਾਜ। ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੇ ਪੁੱਛਿਆ ਸੀ, ਭਾਈ ਕਿੱਥੇ ਦਾ ਰਹਿਣ ਵਾਲਾ ਹੈ, ਕੀ ਕੰਮ ਕਰਦਾ? ਕਹਿਣ ਲੱਗਿਆ, ਮਹਾਰਾਜ ਮੈਂ ਕਾਬਲ ਦਾ ਰਹਿਣ ਵਾਲਾ, ਉੱਥੋਂ ਦੇ ਨਵਾਬ ਦੇ ਮੋਦੀਖਾਨੇ ਵਿੱਚ ਮਹਾਰਾਜ ਮੈਂ ਕੰਮ ਕਰਦਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਚੰਗਾ ਭਾਈ, ਪੂਰਾ ਤੋਲਿਆ ਕਰੀ, ਸੱਚ ਦੀ ਕਿਰਤ ਕਰਨੀ ਆ, ਦਸਵੰਧ ਕੱਢਿਆ ਕਰ, ਵਾਹਿਗੁਰੂ ਵਾਹਿਗੁਰੂ ਕਰਦਿਆਂ ਕਿਰਤ ਕਰੀ ਚੱਲ, ਤੈਨੂੰ ਬਰਕਤਾਂ ਬਖਸ਼ਿਸ਼ ਹੋਣਗੀਆਂ। ਅਤੇ ਭਾਈ ਕਟਾਰੂ ਨੇ ਵਾਹਿਗੁਰੂ ਵਾਹਿਗੁਰੂ ਕਰਦਿਆਂ ਕਿਰਤ ਕਰਨੀ ਆਰੰਭ ਕਰ ਦਿੱਤੀ, ਬੜੀਆਂ ਬਰਕਤਾਂ ਘਰ ਵਿੱਚ ਆਈਆਂ, ਬਖਸ਼ਿਸ਼ਾਂ ਹੋਈਆਂ। ਇੱਕ ਦਿਨ ਕਿਸੇ ਸਾਹੂਕਾਰ ਨੇ ਕਹਿੰਦੇ ਭਾਈ ਕਟਾਰੂ ਨੂੰ ਆ ਕੇ ਵੱਟਾ ਵੇਚਿਆ, ਅਤੇ ਭਾਈ ਕਟਾਰੂ ਨੇ ਵੱਟਾ ਰੱਖ ਲਿਆ। ਉਹ ਵੱਟਾ ਕਹਿੰਦੇ ਰੱਖ ਲਿਆ ਪਰ ਤੋਲਿਆ ਨਾ ਭਾਈ ਕਟਾਰੂ ਨੇ, ਵੀ ਪੂਰਾ ਹੀ ਹੋਣਾ, ਸੋਚਿਆ ਵੀ ਪੂਰਾ ਹੀ ਹੋਵੇਗਾ ਜਿਹੜਾ ਵੇਚ ਕੇ ਗਿਆ। ਕਹਿੰਦੇ ਉਹ ਵੱਟੇ ਨਾਲ ਸਮਾਨ ਤੋਲਣ ਲੱਗੇ, ਜਦੋਂ ਸਮਾਨ ਤੋਲਿਆ, ਇੱਕ ਮੁਸਲਿਮ ਵੀਰ ਕਹਿੰਦੇ ਸਮਾਨ ਲੈ ਕੇ ਗਿਆ, ਜਦੋਂ ਉਹਨੇ ਘਰ ਜਾ ਕੇ ਜੋਖਿਆ ਸਮਾਨ ਤੋਲਿਆ ਤਾਂ 5 ਪੈਸੇ ਕਹਿੰਦੇ ਉਹ ਸਮਾਨ ਘੱਟ ਨਿਕਲਿਆ। ਉਹਨੇ ਜਾ ਕੇ ਨਵਾਬ ਕੋਲ ਸ਼ਿਕਾਇਤ ਕਰ ਦਿੱਤੀ, ਕਹਿਣ ਲੱਗਿਆ ਨਵਾਬ ਸਾਹਿਬ, ਤੁਹਾਡਾ ਜਿਹੜਾ ਮੋਦੀ ਆ ਭਾਈ ਕਟਾਰੂ, ਉਹ ਘੱਟ ਜੋਖਦਾ। ਨਵਾਬ ਨੂੰ ਬੜਾ ਗੁੱਸਾ ਆਇਆ ਵੀ ਮੇਰੀ ਬਦਨਾਮੀ ਕਰਾ ਰਿਹਾ। ਨਵਾਬ ਆਪ ਗਿਆ ਚੈੱਕ ਕਰਨ ਦੇ ਲਈ, ਕਹਿਣ ਲੱਗਿਆ ਵੀ ਤੇਰੀ ਸ਼ਿਕਾਇਤ ਆਈ ਆ ਵੀ ਤੇਰੇ ਵੱਟੇ ਘੱਟ ਨੇ। ਭਾਈ ਕਟਾਰੂ ਮਨ ਦੇ ਵਿੱਚ ਭੈ ਆ ਗਿਆ, ਡਰ ਗਿਆ ਵੀ ਕਿਸੇ ਨੇ ਸ਼ਿਕਾਇਤ ਕੀਤੀ ਆ, ਹੋ ਸਕਦਾ ਮੇਰੇ ਵੱਟੇ ਘੱਟ ਹੋਣ। ਮਨ ਹੀ ਮਨ ਸਤਿਗੁਰੂ ਦਾ ਧਿਆਨ ਧਰਿਆ, ਅਰਦਾਸ ਕੀਤੀ ਵੀ ਹੇ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ, ਮੈਂ ਜਾਣ ਬੁੱਝ ਕੇ ਕਿਸੇ ਨੂੰ ਘੱਟ ਨਹੀਂ ਤੋਲਿਆ, ਅਣਜਾਣਪੁਣੇ 'ਚ ਮਹਾਰਾਜ ਜੇ ਕੋਈ ਵੱਟਾ ਘੱਟ ਹੈ ਆਪ ਹੀ ਪੂਰਾ ਕਰੋ, ਆਪ ਹੀ ਕਿਰਪਾ ਕਰੋ। ਇੱਥੇ ਹੀ ਇਸੇ ਧਰਤੀ 'ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬੈਠੇ ਹੈ ਅਤੇ ਭਾਈ ਕਟਾਰੂ ਕਾਬਲ ਦੇ ਵਿੱਚ ਉਹਦੀ ਪਰਖ ਹੋ ਰਹੀ ਹੈ। ਉਧਰੋਂ ਕਹਿੰਦੇ ਉਹਦਾ ਬੱਟਾ ਤੋਲਿਆ ਜਾਣ ਲੱਗਿਆ, ਭਾਈ ਕਟਾਰੂ ਅੰਦਰ ਧਿਆਨ ਸਤਿਗੁਰੂ ਨੂੰ ਅਰਜੋਈਆਂ ਕਰ ਰਿਹਾ, ਅਰਦਾਸਾਂ ਕਰ ਰਿਹਾ। ਇੱਧਰ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦੀ ਹਜ਼ੂਰੀ 'ਚ ਕਿਸੇ ਸਿੱਖ ਨੇ ਆ ਕੇ 5 ਪੈਸੇ ਮੱਥਾ ਟੇਕਿਆ। ਸਤਿਗੁਰੂ ਜੀ ਨੇ 5 ਪੈਸੇ ਆਪਣੇ ਹਸਤ ਕਮਰਾਂ 'ਚ ਆਪਣੇ ਹੱਥਾਂ 'ਚ ਚੁੱਕ ਲਏ। ਕਦੇ ਮਹਾਰਾਜ ਇੱਕ ਹੱਥ 'ਚ ਰੱਖ ਲੈਂਦੇ ਆ 5 ਪੈਸੇ, ਕਦੇ ਚੁੱਕ ਕੇ ਦੂਜੇ ਪਾਸੇ ਰੱਖ ਲੈਂਦੇ ਆ। ਸਿੱਖ ਬੜੇ ਹੈਰਾਨ ਵੀ ਮਹਾਰਾਜ ਨੇ ਤਾਂ ਅੱਜ ਤੱਕ ਕਦੇ ਮਾਇਆ ਨੂੰ ਹੱਥ ਨਹੀਂ ਲਾਇਆ। ਕਿੰਨੀ ਕਿੰਨੀ ਸਿੱਖ ਮਾਇਆ ਭੇਟ ਕਰਦੇ ਆ, ਚੰਗੀਆਂ ਚੰਗੀਆਂ ਵਸਤੂਆਂ ਭੇਟਾਂ ਕਰਦੇ ਆ। ਆਹ 5 ਪੈਸੇ ਪਤਾ ਨਹੀਂ ਕਿਉਂ ਮਹਾਰਾਜ ਕਦੇ ਉੱਧਰ ਹੱਥ ਚੁੱਕ ਲੈਂਦੇ, ਕਦੇ ਉੱਧਰ ਚੁੱਕ ਲੈਂਦੇ ਆ। ਇੱਕ ਸਿੱਖ ਨੇ ਪੁੱਛਿਆ, ਮਹਾਰਾਜ ਇਹ ਕੀ ਭੇਦ ਹੈ? ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਅੰਤਰਜਾਮੀ ਸਤਿਗੁਰੂ ਦੱਸਣ ਲੱਗੇ। ਮਹਾਰਾਜ ਕਹਿੰਦੇ, ਗੁਰਸਿੱਖਾ, ਕਾਬਲ 'ਚ ਮੇਰਾ ਇੱਕ ਸਿੱਖ ਹੈ ਭਾਈ ਕਟਾਰੂ, ਅਣਜਾਣ ਪੁਣੇ 'ਚ ਉਹਤੋਂ ਬੱਟਾ ਲਿਆ ਗਿਆ। ਉਹਦਾ ਬੱਟਾ 5 ਪੈਸੇ ਘੱਟ ਹੈ, ਅੱਜ ਉਹਦੀ ਪਰਖ ਹੋ ਰਹੀ ਹੈ, ਨਵਾਬ ਉਹਦੇ ਬੱਟੇ ਤੋਲ ਰਹੇ ਹੈ, ਅਸੀਂ ਉਹਦਾ ਬੱਟਾ ਪੂਰਾ ਕਰ ਰਹੇ ਹਾਂ, ਉਹਦਾ ਤੋਲ ਵਿੱਚ ਬੱਟਾ 5 ਪੈਸੇ ਘੱਟ ਹੈ। ਧੰਨ ਸਤਿਗੁਰੂ। ਦੇਖੋ ਸਤਿਗੁਰੂ ਦੀਆਂ ਸਿਫਤਾਂ ਨੂੰ ਕੌਣ ਤੋਲ ਸਕਦਾ ਹੈ, ਕੌਣ ਜਾਣ ਸਕਦਾ ਹੈ? ਸਤਿਗੁਰੂ ਅੰਮ੍ਰਿਤਸਰ ਬੈਠੇ ਹੈ, ਸਿੱਖ ਬੈਠਾ ਕਾਬਲ ਵਿੱਚ, ਉੱਥੇ ਦੀ ਸਹਾਇਤਾ ਹੋ ਰਹੀ ਹੈ। ਮੋਦੀਖਾਨੇ ਵਿੱਚ ਸਤਿਗੁਰੂ 1 ਤੋਂ ਸ਼ੁਰੂ ਕਰਦੇ ਗਿਣਤੀ, 1 ਕਹਿੰਦੇ ਆ ਮਹਾਰਾਜ ਉਹ ਪ੍ਰਭੂ 'ਚ ਸੁਰਤ ਜੋੜ ਲੈਂਦੇ। ਤੋਲਦਿਆਂ ਜਦੋਂ 13 ਦੇ ਵਿੱਚ ਗਿਣਤੀ ਪਹੁੰਚਦੀ, 13 13 ਕਹਿੰਦੇ ਆ, 13 13 ਕਹਿਣ ਲੱਗ ਜਾਂਦੇ ਆ ਵੀ ਹੇ ਵਾਹਿਗੁਰੂ ਮੈਂ ਤੇਰਾ ਹੀ ਹਾਂ, ਮੈਂ ਤੇਰਾ ਹੀ ਹਾਂ। ਅਤੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਸੱਚੇ ਪਾਤਸ਼ਾਹ ਜੀ ਨੇ ਮੋਦੀਖਾਨਾ ਚਲਾਇਆ, 13 13 ਕਰਕੇ ਤੋਲਿਆ। ਸ਼ਿਕਾਇਤਾਂ ਵੀ ਹੋਈਆਂ ਵੀ ਤੁਹਾਡਾ ਮੋਦੀਖਾਨਾ ਲੁਟਾ ਦੇਵੇਗਾ। 3 ਵਾਰ ਮੋਦੀਖਾਨੇ ਦੀ ਪਰਖ ਵੀ ਹੋਈ, ਪਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਨਵਾਬ ਵੱਲ ਵਾਧਾ ਹੀ ਨਿਕਲਿਆ, ਕਦੇ ਘਾਟਾ ਨਹੀਂ ਸੀ ਪਿਆ। ਇਸ ਲਈ ਸਤਿਗੁਰੂ ਦਾ ਸਾਨੂੰ ਉਪਦੇਸ਼ ਹੈ ਨਾ ਵੀ ਕਿਸੇ ਸਿੱਖ ਨੇ ਕਿਰਤ ਦੇ ਵਿੱਚ ਬੇਈਮਾਨੀ ਨਹੀਂ ਕਰਨੀ। ਜਿਹੜੀ ਕਿਰਤ ਕਰਨੀ ਉਹ ਧਰਮ ਦੀ ਕਰਨੀ ਆ। ਧਰਮ ਦੀ ਕਿਰਤ ਕਰਕੇ ਜੋ ਪ੍ਰਾਪਤ ਹੁੰਦਾ ਉਹਦੇ ਵਿੱਚ ਸਿੱਖ ਦਸਵੰਧ ਕੱਢੇ ਗੁਰੂ ਨਿਮਿੱਤ, ਅਤੇ ਗੁਰੂ ਨੂੰ ਸਿੱਖ ਜਦੋਂ ਦਸਵੰਧ ਅਰਪਦਾ ਉਹਦੇ ਵਿੱਚ ਸਤਿਗੁਰੂ ਬਰਕਤ ਪਾਉਂਦੇ ਆ, ਸਤਿਗੁਰੂ ਵਿੱਚ ਵਰਕਦੇ ਆ। ਵੇਖੋ ਸਤਿਗੁਰੂ ਚਾਹੇ ਤਾਂ 1 ਰੁਪਏ ਨੂੰ ਲੱਖ ਵਿੱਚ ਚਲਾ ਸਕਦੇ ਆ। ਇਹਨੂੰ ਅੱਠ ਕਥਨੀ ਨਾ ਸਮਝਿਓ, ਕਿਉਂਕਿ ਸਿੱਖਇਜ਼ਮ ਸਰਧਾ ਦਾ ਹੈ, ਭਾਵਨਾ ਦਾ ਹੈ। ਅਤੇ ਜੇ ਸਤਿਗੁਰੂ ਦੀ ਬਰਕਤ ਨਹੀਂ ਵਿੱਚ ਵਰਤਦੀ, ਲੱਖਾਂ ਰੁਪਈਆ ਪਾਣੀ ਵਾਂਗੂ ਮਨੁੱਖ ਦਾ ਬਹਿ ਜਾਂਦਾ, 1 ਕੌਡੀ ਵੀ ਨਹੀਂ ਉਹਦਾ ਮੁੱਲ ਪੈਂਦਾ। ਇਹ ਸਤਿਗੁਰੂ ਦੀਆਂ ਬਰਕਤਾਂ ਨੇ। ਸਤਿਗੁਰੂ ਕਹਿੰਦੇ, ਕੌਣ ਤਰਾਜੀ ਹੀ, ਉਹ ਕਿਹੜੀ ਤਰਾਜੀ ਤੱਕੜੀ ਹੈ, ਕਿਹੜਾ ਵੱਟਾ ਹੈ, ਕਿਹੜਾ ਜੌਹਰੀ ਆ, ਕਿਹੜਾ ਮੁੱਲ ਪਾਉਣ ਵਾਲਾ ਹੈ?
ਕੌਣ ਗੁਰੂ ਕੈ ਪਹਿ ਦਿਖਿਆ ਲੇਵਾ, ਕੈ ਪਹਿ ਮੁੱਲ ਕਰਾਵਾ।
ਹੇ ਵਾਹਿਗੁਰੂ, ਮੈਂ ਤੇਰਾ ਮੁੱਲ ਕਿਹਦੇ ਕੋਲੋਂ ਪਵਾਵਾਂ? ਅਸਲ 'ਚ ਉਹਦਾ ਮੁੱਲ ਪਵਾਇਆ ਹੀ ਨਹੀਂ ਜਾ ਸਕਦਾ। ਭਗਤ ਜੀ ਦੇ ਕੋਲ ਆਇਆ ਸੀ ਨਾ ਬਾਦਸ਼ਾਹ, ਵੀ ਭਗਤ ਜੀ ਦਾ ਹਰ ਪਾਸੇ ਨਾਮ ਹੈ, ਮੈਂ ਬਾਦਸ਼ਾਹ, ਮੈਨੂੰ ਕੋਈ ਜਾਣਦਾ ਨਹੀਂ। ਭਗਤ ਜੀ ਨੂੰ ਹਰ ਪਾਸੇ ਕਬੀਰ ਕਬੀਰ ਜਾਣਦੇ ਆ। ਸੋਨਾ ਲੈ ਕੇ ਆਇਆ, ਹੀਰੇ ਜਵਾਹਰਾਤ ਲੈ ਕੇ ਆਇਆ। ਭਗਤ ਜੀ ਨੂੰ ਕਹਿਣ ਲੱਗਿਆ, ਜੇ ਮੈਨੂੰ ਜਿਹਦੇ ਨਾਲ ਤੁਹਾਡੀਆਂ ਇੰਨੀਆਂ ਸਿਫਤਾਂ ਹੁੰਦੀਆਂ ਉਹ ਨਾਮ ਮੈਨੂੰ ਵੀ ਦੇ ਦਿਓ, ਆ ਹੀਰੇ ਜਵਾਹਰਾਤ ਸੋਨਾ ਲੈ ਲਓ। ਭਗਤ ਜੀ ਨੇ ਉਸ ਵੇਲੇ ਬਚਨ ਕੀਤਾ, ਬਹੁਤ ਸ਼ਾਸਤਰ ਬਹੁਤ ਸਿਮਰਤੀ, ਵੇਖੇ ਸਰਬ ਢੰਡੋਰ, ਪੂਜ ਸੁਨਾਹੀ ਹਰ ਹਰੇ ਨਾਨਕ ਨਾਮ ਅਮੋਲ। ਉਹ ਅਮੋਲਕ ਹੈ, ਇਸ ਲਈ ਮਹਾਰਾਜ ਨੇ ਉਹਨੂੰ ਅਮੁੱਲ ਕਿਹਾ, ਵੀ ਉਹਦਾ ਕੋਈ ਮੁੱਲ ਨਹੀਂ ਪਾ ਸਕਦਾ। ਜੇ ਉਹਦਾ ਮੁੱਲ ਪੈ ਜਾਂਦਾ ਹੁੰਦਾ ਤਾਂ ਵੱਡੇ ਵੱਡੇ ਬਾਦਸ਼ਾਹ ਦਾ ਘਰੇ ਹੀ ਰੱਬ ਹੋਣਾ ਸੀ, ਗਰੀਬਾਂ ਕੋਲ ਨਹੀਂ ਸੀ ਹੋਣਾ। ਉਹਦਾ ਕਿਸੇ ਵੀ ਤਰ੍ਹਾਂ ਮੁੱਲ ਨਹੀਂ ਪਾਇਆ ਜਾ ਸਕਦਾ। सतगुरु जी कहते कौन गुरु कै पह देखिया लेवा, मैं किड़े उस्ताद कोलों किड़े गुरु को फिर देखिया सिखिया लवा भी उन्हें किमें जाणिया जा सके वाहिगुरु नु। वेखो सतगुरु ने किड़ा सोहना सवाल किया भी किड़े गुरु तो देखिया लईए। अज बड़े पखंडी गुरु हो गए, हर पासे झांसे दिते जा रहे ने, जीवन दीआं इज्जतां जीवन दा धन समा सब कुछ बर्बाद किया जा रहा है, लोक परलोक बर्बाद किया जा रहा है। जिहड़े कच्चे गुरु ने उह तां आप डुब्बे अपने चेलियां नूं भी डोब रहे ने। जिवें आपां बाबा बंदा सिंह बहादुर दा इतिहास पढ़ीए, माधोदास बैरागी पहला नाम सी ना जदों सतगुरु गए उहदे डेरे, सतगुरु महाराज सच्चे पातशाह जी ने कौतक विखाए, माधोदास बैरागी चरणी डिगया। महाराज सच्चे पातशाह जी ने माधोदास बैरागी नूं पुछिया भी तेरा गुरु कित्थे है, कहन लग्या जी मेरा गुरु तां बड़ा कमाई वाला सी मुक्त हो गया होना है। महाराज सच्चे पातशाह ने जिथे बैठे से कोल दरख्त ते फल लग्या होया सी, महाराज कहिंदे आ फल तोड़े दे विच कीड़े दी जून च पिया होया तेरा गुरु। माधोदास वैरागी ने जदों फल तोड़िया सचमुच जदों फल नूं विचों चीरिया उहदे विचों किरम निकलिया, उह किरम दी रूह सतगुरु जी ने विखाई, सचमुच माधोदास वैरागी दा गुरु कीड़े दी जून च पिया होया। फिर ही माधोदास वैरागी कलंगी वाले दे चरणी डिगिया ना, सतगुरु तो अमृत छकिया नाम रखे आ महाराज ने, भाई गुरबख्श सिंह बंदा बहादुर दा तखलस बख्शे आ। जिहड़े कच्चे गुरु ने अजकल पखंडी गुरु ने डिंब कर रहे आ पखंड कर रहे ने, उन्हां दा हाल माधोदास बैरागी दे कच्चे गुरु वाले हाल होना, कीड़िया ने जून चाप पैणगे ते उन्हां दे चेलियां नूं भी कीटां अंदर कीट कर दोषी दोष धरे। कौन गुरु का पह देखिया लेवा, किहड़े गुरु तो देखिया सिखिया लईए जिहड़ा पूरा गुरु है। पूरा गुरु कौन गुरु है, वह है शब्द गुरु। इत्थे बैठे इत्थे भी शब्द गुरु है, विदेशां च सिख बैठे ने उत्थे भी शब्द गुरु है। सिख शरीर दे विच है जिउंदा है, जिउण समय भी सिख की सहायता शब्द करदा है, ते शरीर दे मरण तो बाद रूह दे नाल भी शब्द निभदा है। ऐसे पूरे गुरु तो सिखिया लईए, पूरा गुरु है शब्द गुरु। जिहड़े सतगुरु दे दिहाड़े मना रहे आ, सतगुरु ने सानू पंजा प्यारियां तो खंडे बाटे की दात दवाई, शब्द गुरु श्री गुरु ग्रंथ साहिब जी दे लड़ लाया। अज महाराज सच्चे पातशाह पुछ रहे आ कौन गुरु कै पह देखिया लेवा, किहड़े ऐसे पूरे पुरख तो मैं सिखिया लवां।
मेरे लाल जियो तेरा अंत ना जाना,
मेरे लाल जी ओ हे मेरे लाल हे मेरे सोहने परमेश्वर वाहिगुरु, तेरा अंत ना जाना, मैं तेरा अंत नहीं जानदा, तेरा था नहीं जानदा। हाँ
तू जल थल महियल भर पुर लीना, तू आपे सर्व समाना,
तू जल थल महियल भर पुर लीना, तू जल विच भी है। 42 लख जी जल में है होते, बीठल पहला काए करो, तू जल विच भी है ते थल विच मारू थलां विच भी है, खुशक पत्थरां विच भी है। जिवें श्रोमणी गुरुद्वारा प्रबंधक कमेटी वालों जो मासक पत्र गुरमत प्रकाश शब्द है, उस दास ने एक पहला हड बीती जग बीती कालम पढ़िया, उहदे विच बड़ी सोहनी घटना किसे फौजी वीर ने लिखी हुई सी। वो फौजी वीर ने लिखिया कहिंदा जिथे साडी पोस्टिंग सी उत्थे इक मेरा दोस्त उहने मैनूं घरे खाने ते बुलाया, जदों कहिंदे प्रसादा आया प्रसादा देखिया कहिंदे मैं हैरान हो गया, चारे पासे प्रसादा पक्किया होया बचालियों कच्चा बिल्कुल कच्चा। कहने मैं उन्होंने दोस्त नूं पुछिया भी आ प्रसादा बचाले क्यों कच्चा है, ਕਹਿੰਦੇ ਦੇਖਿਆ ਜਿੰਨੇ ਪ੍ਰਸ਼ਾਦ ਦੇ ਸਾਰੇ ਹੀ ਕੱਚੇ ਬਚਾ ਲਿਓ, ਸਾਈਡਾਂ ਤੋਂ ਪੱਕੇ ਹੋਏ। ਉਹ ਕਹਿਣ ਲੱਗਿਆ ਵੀ ਸਾਡੇ ਇੱਕ ਪੱਥਰ ਦਾ ਤਵਾ ਹੈ ਅਤੇ ਜਿਹਦੇ ਨੇ ਉਹ ਪੱਥਰ ਦੇ ਤਵੇ 'ਤੇ ਪ੍ਰਸ਼ਾਦਾ ਪਕਾਉਣੇ ਆ, ਉਹਦੇ ਨਾਲ ਇਹ ਪ੍ਰਸ਼ਾਦਾ ਬਚਾ ਲਿਓ, ਕੱਚਾ ਹੀ ਰਹਿੰਦਾ, ਜਿੰਨੇ ਮਰਜ਼ੀ ਪ੍ਰਸ਼ਾਦੇ ਪਕਾਈ ਚੱਲੀਏ। ਕਹਿੰਦਾ ਮੈਂ ਹੈਰਾਨ ਹੋ ਗਿਆ, ਮੈਂ ਪੁੱਛਿਆ ਵੀ ਉਹ ਤਵਾ ਦਾ ਦਿਖਾਓ ਕਿਹੜਾ ਗਾ। ਕਹਿੰਦੇ ਉਹਨੇ ਆਪਣੀ ਬੇਟੀ ਨੂੰ ਕਿਹਾ ਵੀ ਜਾ ਪੁੱਤਰ ਤੂੰ ਤਵਾ ਲੈ ਕੇ ਆ ਚੁੱਕ ਕੇ। ਜਦੋਂ ਪੱਥਰ ਦਾ ਤਵਾ ਬੱਚੀ ਕਹਿੰਦੇ ਚੁੱਕ ਕੇ ਲਿਆਉਣ ਲੱਗੀ ਕੁਦਰਤ ਪਰਮੇਸ਼ਰ ਦੀ, ਕਹਿੰਦੇ ਉਹ ਦੇਹਲੀ ਵਿੱਚ ਅੜਕ ਕੇ ਡਿੱਗ ਪਈ ਅਤੇ ਤਵਾ ਥੱਲੇ ਡਿੱਗ ਪਿਆ, ਪੱਥਰ ਦਾ ਟੁੱਟ ਗਿਆ ਬਚਾ ਲਿਓ। ਜਿੱਥੋਂ ਪ੍ਰਸ਼ਾਦਾ ਕੱਚਾ ਰਹਿੰਦਾ ਸੀ ਨਾ ਉਨੀ ਜਗ੍ਹਾ ਤੋਂ ਜਦੋਂ ਦੇਖਿਆ ਟੁੱਟੇ ਹੋਏ ਤਵੇ ਨੂੰ ਬਚਾ ਲਏ, ਉਹਦੇ ਇੱਕ ਮੋਰੀ ਬਣੀ ਹੋਈ, ਉਹ ਮੋਰੀ 'ਚ ਇੱਕ ਜਿਉਂਦਾ ਕੀੜਾ। ਉਹ ਸਿੰਘ ਕਹਿਣ ਲੱਗਾ ਮੈਂ ਹੈਰਾਨ ਹੋ ਗਿਆ, ਕਹਿੰਦੇ ਉਹ ਮੋਰੀ 'ਚ ਕੀੜਾ ਜਿਉਂਦਾ ਅਤੇ ਉਹ ਕੀੜੇ ਦੇ ਮੁੱਖ ਦੇ ਵਿੱਚ ਚੌਲ ਦਾ ਦਾਣਾ। ਵੇਖੋ ਰੰਗ ਕਰਤਾਰ ਦੇ, ਬਾਣੀ ਕਹਿੰਦੀ ਹੈ ਨਾ ਦੀਨਨ ਕੀ ਪ੍ਰਤਪਾਲ ਕਰੈ ਨਿਤ ਸੰਤੋ ਬਾਰ ਗਨੀਮਨ ਗਾਰੈ ਪਛ ਪਸ਼ੂ ਨਗ ਨਾਗ ਨਰਾਧਪ ਸਰਬ ਸਮੈ ਸਭ ਕੋ ਪ੍ਰਤਪਾਰੈ ਪੋਖਤ ਹੈ ਜਲ ਮੈਂ ਥਲ ਮੈਂ ਪਲ ਮੈਂ ਕਲਕੇ ਨਹੀਂ ਕਰਮ ਵਿਚਾਰੈ। ਉਹ ਵਾਹਿਗੁਰੂ ਸਭ ਥਾਵਾਂ 'ਤੇ ਖੁਸ਼ਕ ਪੱਥਰਾਂ 'ਚ ਵੀ ਵਰਤ ਪਾਲਣਾ ਕਰਦਾ ਹੈ ਅਤੇ ਜਲ ਥਲ ਮਹੀ ਅਲ ਭਰਪੁਰ ਲੀਣਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਹੀ ਆਕਾਸ਼ ਉਹ ਭਾਵੇਂ ਪਤਾਲ ਦੇ ਵਿੱਚ ਹੈ, ਭਾਵੇਂ ਆਕਾਸ਼ ਦੇ ਵਿੱਚ ਹੈ ਕੋਈ ਜੀਵ, ਭਾਵੇਂ ਧਰਤੀ 'ਤੇ ਹੈ, ਭਾਵੇਂ ਜਲ ਵਿੱਚ ਹੈ, ਭਾਵੇਂ ਖੁਸ਼ਕ ਪੱਥਰਾਂ ਦੇ ਵਿੱਚ ਹੈ, ਉਹ ਸਭ ਥਾਂ ਭਰਪੁਰ ਪਰਿਪੂਰਨ ਹੈ, ਰਵਿਆ ਹੋਇਆ। ਅਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੂੰ ਆਪੇ ਸਰਬ ਸਮਾਣਾ, ਤੂੰ ਆਪ ਹੀ ਸਭ ਥਾਵਾਂ 'ਚ ਸਮਾਇਆ ਹੋਇਆ ਹੈ।
ਵਿਸਰਾਮ
ਦੇ ਕਰਕੇ ਫਰਮਾਉਂਦੇ ਹਨ
ਮਨ ਤਾਰਾ ਜੀ ਚਿਤ ਤੁਲਾ ਤੇਰੇ ਸੇਵ ਸਰਾਪ ਕਮਾਵਾ।
ਹੁਣ ਸਤਿਗੁਰੂ ਮਹਾਰਾਜ ਆਪ ਜਵਾਬ ਦਿੰਦੇ ਨੇ ਮਨ ਤਾਰਾਜੀ, ਤੱਕੜੀ ਕਿਹੜੀ ਲੈਣੀ ਆ, ਮਨ ਰੂਪੀ ਤਾਰਾਜੀ ਤੱਕੜੀ। ਮਨ ਦੇ ਵਿੱਚ ਤਿੰਨ ਤਰ੍ਹਾਂ ਦੇ ਵਿਦਵਾਨਾਂ ਨੇ ਪੜਦੇ ਮੰਨੇ ਆ, ਮਾਲ ਬਖਸ਼ੇਪ ਅਵਰਨ, ਇਹ ਤਿੰਨ ਤਰ੍ਹਾਂ ਦੀ ਮੈਲ ਹੈ। ਸਿਮਰਨ ਕਰਦਿਆਂ, ਇਹ ਸਾਧਨ ਕਰਦਿਆਂ ਹੋਇਆਂ, ਵਾਹਿਗੁਰੂ ਦੀ ਸੇਵਾ ਸਿਮਰਨ ਦੁਆਰਾ ਪੂਜਾ ਕਰਦਿਆਂ ਹੋਇਆਂ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਹ ਮਲ ਬਖੇਪ ਅਵਰਨ ਵਿਦਵਾਨਾਂ ਨੇ ਮੰਨੀ ਹੈ ਵੀ ਤਿੰਨੇ ਤਰ੍ਹਾਂ ਦੀ ਜਦੋਂ ਮੈਲ ਲਹਿ ਜਾਂਦੀ ਹੈ ਉਸ ਵੇਲੇ ਫਿਰ ਉਹ ਵਾਹਿਗੁਰੂ ਦੇ ਅੰਦਰੋਂ ਜੋਤ ਦੇ ਦੀਦਾਰ ਹੁੰਦੇ ਆ। ਮਨ ਤਾਰਾਜੀ ਚਿੱਤ ਤੁਲਾ, ਜਿਹੜਾ ਚਿੱਤ ਚਿਤਵਣੀਆਂ ਕਰਦਾ ਨਾ ਇਹ ਤੁਲਾ ਬੱਟੇ ਬਣਾਓ, ਇਹਦੀ ਤੇਰੀ ਸੇਵ ਸਰਾਫ ਕਮਾਵਾ, ਜਿਹੜੀ ਤੇਰੀ ਸੇਵਾ ਕਰਨਾ ਹੈ ਕਰਨੀ ਹੈ ਇਹੀ ਤੇਰੀ ਕੀਮਤ ਪਾਉਣੀ ਹੈ, ਤੇਰਾ ਮੁੱਲ ਪਾਉਣ ਰੂਪੀ ਜਿਹੜਾ ਮੁੱਲ ਪਾਉਣ ਵਾਲਾ ਜੌਹਰੀ ਬਣਨਾ ਹੈ।
ਘਟ ਹੀ ਪਿਤਰ ਸੋ ਸਹ ਤੋਲੇ ਇਨ ਬਿਦ ਚਿਤ ਰਹਾਵਾ।
ਉਹ ਵਾਹਿਗੁਰੂ ਹਿਰਦੇ ਘਰ 'ਚ ਹੀ ਹੈ, ਹੋਰ ਕਿਤੇ ਨਹੀਂ ਹੈ, ਸਭ ਥਾਵਾਂ 'ਤੇ ਉਹ ਰਮਿਆ ਹੋਇਆ, ਉਹਨੂੰ ਬਾਹਰ ਭਾਲਣ ਦੀ ਕਿਤੇ ਲੋੜ ਨਹੀਂ। ਜਿਵੇਂ ਛੋਟੀਆਂ ਕਲਾਸਾਂ 'ਚ ਬੱਚਿਆਂ ਨੂੰ ਪਾਠਸ਼ਾਲਾ ਦੇ ਵਿੱਚ ਇੱਕ ਪਾਠਕ੍ਰਮ ਹੁੰਦਾ ਸੀ, ਲੈਸਨ ਸੀ ਇੱਕ, ਕਹਿੰਦੇ ਕੋਈ ਮਨੁੱਖ ਸਟ੍ਰੀਟ ਲਾਈਟ 'ਤੇ ਬਾਹਰ ਗਲੀ ਵਿੱਚ ਜਿਹੜੀ ਲਾਈਟ ਚੱਲਦੀ ਸੀ ਉਹਦੇ ਕਹਿੰਦੇ ਬਾਹਰ ਲਾਈਟ ਦੇ ਚਾਨਣੇ ਧਰਤੀ ਦੇ ਵਿੱਚ ਕੁਝ ਲੱਭੀ ਜਾਵੇ। ਇੱਕ ਸਿਆਣਾ ਬੰਦਾ ਆਇਆ, ਕਹਿਣ ਲੱਗਿਆ ਭਰਾਵਾ ਕੀ ਲੱਭਦਾ? ਕਹਿੰਦਾ ਮੇਰੀ ਸੂਈ ਗਮਾਚ ਕੀ ਉਹ ਲੱਭਦਾ? ਉਹ ਕਹਿੰਦਾ ਮੈਂ ਵੀ ਲਭਾ ਦਿੰਦਾ, ਦੱਸ ਕਿੱਥੇ ਜੇ ਡਿੱਗੀ ਸੀ। ਕਹਿੰਦਾ ਡਿੱਗੀ ਤਾਂ ਅੰਦਰ ਘਰੇ ਸੀ ਕਮਰੇ 'ਚ। ਉਹਨੇ ਮੱਥੇ 'ਤੇ ਹੱਥ ਮਾਰਿਆ, ਕਹਿੰਦਾ ਮੂਰਖਾ ਡਿੱਗੀ ਘਰੇ ਸੀ, ਲੱਭਦਾ ਗਲੀ 'ਚ। ਕਹਿੰਦਾ ਅੰਦਰ ਘਰੇ ਹਨੇਰਾ ਹੈ, ਲਾਈਟ ਨਹੀਂ ਹੈ, ਆਹ ਬਾਹਰ ਗਲੀ ਦੇ ਵਿੱਚ ਲਾਈਟ ਚੱਲਦੀ ਸੀ, ਚਾਨਣ ਸੀ, ਮੈਂ ਆਖਿਆ ਵੀ ਇੱਥੇ ਲੱਭ ਲਾਂ। ਉਹ ਕਹਿੰਦਾ ਮੂਰਖਾ ਜਿੱਥੇ ਵਸਤੂ ਹੈ ਉੱਥੇ ਲੱਭੇਗੀ, ਉੱਥੇ ਚਾਨਣ ਕਰ। ਅਸੀਂ ਉਹ ਵਾਹਿਗੁਰੂ ਨੂੰ ਬਾਹਰ ਭਾਲਦੇ ਹਾਂ, ਮਹਾਰਾਜ ਕਹਿੰਦੇ ਭਾਈ ਕਿਤੇ ਹੋਰ ਜਾਣ ਦੀ ਲੋੜ ਨਹੀਂ, ਉਹ ਤਾਂ ਜਹ ਜਹ ਪੇਖੋ ਤਹਿ ਹਜ਼ੂਰ, ਦੂਰ ਕਤੋ ਨਾ ਜਾਈ, ਉਹ ਤਾਂ ਕੇਸਰਵੱਤਰ ਦੇਸ ਹੈ, ਕੇਸਰਵੱਤਰ ਭੇਸ ਹੈ, ਉਹ ਤਾਂ ਸਭ ਥਾਵਾਂ 'ਤੇ ਹੈ। महाराज कहिंदे भाई उहदा घट ही पीतर सो सौ तोले विचार दे बट्टियां नू नाल महाराज कहिंदे भाई उहनू हिरदे घर विच ओ वाहिगुरू नू वेख इस तरह तेरा मन टिकेगा।
आपे कंडा तोलत राजी आपे तोलन हारा।
जदों उहनू हिरदे घर विच वेख लिया फिर बख्शिश ऐसी हुंदी आ आपे कंडा आप ही वाहिगुरू कंडा रूपी है आप ही महाराज कहिंदे भाई ओ तकड़ी रूप है ते आप ही तोल बट्टिया रूपी है आप ही तोलन वाला है।
आपे देखा आपे बुझा आपे है वन जारा।
आप ही दृष्टा रूपी होके जीवन के कर्मा नू वेख रहे है ते आप ही बूझा जानन वाला है ते आप ही बनजारा बनज करन वाला जीव बन रहा है।
अंधला नीच जात परदेसी खिनियावा तिल जावा।
सतगुरु जी बेनती करनी दसदे आ वी गुरसिखा बेनती कर हे वाहिगुरु अंधला नीच जात परदेसी हे वाहिगुरु मेरा मन ते जिहड़े बुद्ध ये दोवें अखां ने इन्हां दे विच भरम दे फोले पए होए आ मैं अन्ना हाँ तू भावें मेरे अंदर ही है तू घट घट विच वसिया होया पर दूर समीप इंद्रे की हार मन चंचल सूक्ष्म विवधान ये जिहड़े अठ कारण ने इन्हां करके तू दिखाई नहीं दे रहा इन्हां कारणां करके हम अंधले अंध बिखै बिखराते क्यों चालै गुर चाले। महाराज सच्चे पातशाह मेरे नीच कर्म ने अंधला नीच जात परदेसी पता नहीं किहड़ियां किहड़ियां जूनां विच भरम के आया मेरा जिहड़ा मन है वह किसेन लई भी नहीं टिकदा खिन आवै तिल जावै छिन छिन मात्र दे विच भरम रहा है।
ताके संगत नानक रहदा क्यों कर मूड़ा पावा।
मेरा जिहड़ा मन है इसे नीच कर्मां दी संगत विच रहिंदा महाराज सच्चे पातशाह बेनती करदे आ वाहिगुरु ये मूड़ा मूर्ख मन तेरा था किवें पा सकदा तू ही कृपा कर बख्शिश कर तेरे नाम द्वारा तेरी बख्शिश सिक्ख्या द्वारा अंदरों ही तैनूं पा सकीए जिवें सतगुरु महाराज सच्चे पातशाह दे बचन आपां पढ़दे आं सब मैं जोत जोत है सोए तिसदा चानण सब मैं चानण होए गुरसाखी जोत प्रगट होए। गुरु दी साखी सिक्ख्या कमाउण दे नाल ओ वाहिगुरू की जोत प्रगट हो आउंदी है। सतगुरु कृपा करन जुगो जुग अटल धन श्री गुरु ग्रंथ साहिब जी महाराज का कोटान कोट शुकर समुचियां संगतां का मुख ग्रंथी सिंह साहब ज्ञानी जगतार सिंह जी और समूह सिंह साहिबान जी का कोटान कोट धन्यवाद होइयां भुल्लां की खिमा करनी जी।
अंदला नीच जात परदेसी किन आवा तिल जावा ताकि संगत नानक रहदा क्यों कर मूड़ा पावा।
वाहिगुरु जी का खालसा वाहिगुरु जी की फतेह।